ਨਾਨਕ ਜਿਨ ਮਨ ਨਿਰਮਲ, ਜਿਨ੍ਹਾਂ ਦਾ ਮਨ ਨਿਰਮਲ ਹੈ, ਸਦਾ ਰਹਾ ਹੈ ਗੁਰਨਾਲੇ, ਉਹ ਗੁਰੂ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ। ਭਾਵੇਂ ਉਹ ਘਰ ਵੀ ਚਲੇ ਗਏ ਨੇ, ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਘਰ ਵੀ ਰਹਿ ਸਕਦੇ ਆ, ਧਿਆਨ ਗੁਰਚਰਨਾਂ ਵਿੱਚ, ਵਾਹਿਗੁਰੂ ਮੰਤਰ ਮੁੱਖ ਵਿੱਚ, ਹਿਰਦੇ ਚ ਨਾਮ, ਇਹ ਜੁੜੇ ਹੀ ਜੁੜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਲ ਬਹਿ ਕੇ ਧਿਆਨ ਕਿਤੇ ਹੋਰ ਹੈ, ਮੂੰਹ ਵਿੱਚ ਨਾਮ ਨਹੀਂ, ਫਿਰ ਟੁੱਟੇ ਹੀ ਟੁੱਟੇ ਆ, ਫਿਰ ਤਾਂ ਕੋਲ ਬਹਿ ਕੇ ਵੀ ਟੁੱਟਿਆ ਹੋਇਆ। ਜੇ ਮਨ ਕਿਤੇ ਹੋਰ ਚਲਿਆ ਗਿਆ, ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ, ਸੋ ਕਹਿਣ ਲੱਗਿਆ ਕਾਜੀ ਤੁਸੀਂ ਆਓ, ਜੇ ਤੁਸੀਂ ਕਹਿੰਦੇ ਸਾਰਿਆਂ ਚ ਰੱਬ ਹੈ, ਅੱਲਾ ਹੈ, ਫਿਰ ਮੇਰੇ ਨਾਲ ਨਮਾਜ਼ ਪੜ੍ਹੋ। ਉੱਥੋਂ ਦਾ ਰਾਜਾ ਵੀ, ਨਵਾਬ ਵੀ, ਮਹਾਰਾਜ ਜੀ ਨੂੰ ਮਸੀਤ ਵਿੱਚ ਲੈ ਗਏ, ਮਸੀਤ ਵਿੱਚ ਖੜੇ ਹੋ ਗਏ ਜਾ ਕੇ। ਪਰ ਮਹਾਰਾਜ ਕੁਛ ਝੁਕੇ ਨਹੀਂ, ਖੜੇ ਨਹੀਂ, ਕੁਛ ਨਹੀਂ ਕੀਤਾ। ਕਹਿੰਦੇ ਤੁਸੀਂ ਕੁਛ ਵੀ ਨਹੀਂ ਕੀਤਾ, ਨਮਾਜ਼ ਨਹੀਂ ਅਦਾ ਕੀਤੀ ਮਹਾਰਾਜ ਕਰੇ, ਤੁਸੀਂ ਤਾਂ ਕੁਛ ਨਹੀਂ ਕੀਤਾ, ਦੋਵਾਂ ਨੇ ਐਵੇਂ ਸਰੀਰ ਕਰਕੇ ਤਾਂ ਝੁਕੇ ਹੋ। ਤੇਰਾ ਮਨ ਉੱਥੇ ਸੀ ਕਾਬਲ ਵਿੱਚ, ਤੇਰਾ ਮਨ ਘਰ ਸੀ ਵਛੇਰੇ ਵਿੱਚ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਜੁੜੇ ਰਹਿਣਾ ਤਾਂ ਫਿਰ ਹਰ ਵਕਤ ਜੁੜਨ ਦਾ ਇੱਕੋ ਹੀ ਤਰੀਕਾ ਹੈ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਪੌੜੀਆਂ ਹੁਣ ਤੱਕ ਬਖਸ਼ੀਆਂ, 21ਵੀਂ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਇਹ ਗੁਰਸਿੱਖ ਹੁੰਦੇ ਨੇ, ਇੱਕ ਤਾਂ ਹੁੰਦਾ ਹੈ ਸਨਮੁਖ, ਗੁਰਮੁਖ, ਇਹ ਉੱਚੀਆਂ ਅਵਸਥਾ ਦੇ ਮਾਲਕ ਨੇ। ਬੇਮੁੱਖ ਹੁੰਦਾ ਹੈ, ਹੁਣ ਸਤਿਗੁਰੂ ਮਹਾਰਾਜ ਪਹਿਲਾਂ ਸਨਮੁਖ ਦਾ ਕਥਨ ਕਰਦੇ ਨੇ। ਸਨਮੁਖ ਜਿਹੜਾ ਗੁਰਸਿੱਖ ਹੁੰਦਾ ਹੈ, ਉਹਦੀ ਪਰਿਭਾਸ਼ਾ ਜਿਹੜੀ ਹੈ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੇ ਕੋਈ ਜਿਹੜਾ ਸਿੱਖ ਹੈ ਗੁਰੂ ਦੇ ਸੇਤੀ ਸਾਹਮਣੇ ਬੈਠ ਕੇ ਸਨਮੁਖ ਹੋਣਾ ਚਾਹੁੰਦਾ ਹੈ, ਸਨਮੁਖ, ਗੁਰੂ ਅਮਰਦਾਸ ਜੀ ਨੇ ਸਨਮੁਖ ਸਿੱਖੀ ਨੂੰ ਕਮਾਇਆ। ਜਦੋਂ ਵੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਦੇ ਸਨ ਤਾਂ ਪਿੱਠ ਨਹੀਂ ਸੀ ਕਰਦੇ, ਫਿਰ ਪਿੱਛੇ ਪਿੱਛੇ ਨੂੰ ਤੁਰੇ ਜਾਣਾ ਉਹਨਾਂ ਨੇ। ਗੁਰੂ ਅਮਰਦਾਸ ਜੀ ਨੇ ਆਪਣੇ ਮਨ ਨੂੰ ਵੀ ਗੁਰੂ ਦੇ ਸਨਮੁਖ ਰੱਖਿਆ ਹੈ, ਆਪਣੇ ਸਰੀਰ ਨੂੰ ਵੀ ਸਨਮੁਖ ਰੱਖਿਆ। ਜੇ ਗਾਗਰ ਜਲ ਦੀ ਭਰ ਕੇ ਲਿਆਉਣੀ ਤਾਂ ਵੀ ਪਿੱਛੇ ਪਿੱਛੇ ਨੂੰ 6 ਕਿਲੋਮੀਟਰ ਜਾਂਦੇ ਸਨ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਉਹਦੀਆਂ ਨਿਸ਼ਾਨੀਆਂ ਕੀ ਨੇ? ਜੇ ਕੋਈ ਗੁਰੂ ਦੇ ਨਾਲ ਬੈਠਣਾ ਚਾਹੁੰਦਾ, ਗੁਰੂ ਦੇ ਸਨਮੁਖ ਹੋਣਾ ਚਾਹੁੰਦਾ, ਸਤਿਗੁਰੂ ਕਹਿੰਦੇ ਨੇ ਹੋਵੇ ਤਾਂ ਸਨਮੁਖ ਸਿੱਖ ਕੋਈ। ਜੇ ਕੋਈ ਸਿੱਖ ਹੋਣਾ ਚਾਹੁੰਦਾ ਤੇ ਮੈਂ ਵੀ ਗੁਰੂ ਦੇ ਸਨਮੁਖ ਹੋਵਾਂ, ਬਿਲਕੁਲ ਸਾਹਮਣੇ ਮੱਥੇ ਹੀ ਰਹਾਂ ਹਮੇਸ਼ਾ, ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਕੋਲੇ ਜਿਹੜਾ ਚੱਲ ਕੇ ਪਹੁੰਚਿਆ ਸੀ ਸੱਯਦ ਫਕੀਰ ਸ੍ਰੀ ਹਰਗੋਬਿੰਦਪੁਰ ਸਾਹਿਬ, ਉਹ ਮਹਾਰਾਜ ਦੇ ਘੋੜੇ ਦੇ ਨਾਲ ਨਾਲ ਅੱਗੇ ਅੱਗੇ ਦੌੜਦਾ ਤੇ ਗੁਰੂ ਸਾਹਿਬ ਵੱਲ ਹੀ ਦੇਖੀ ਜਾਂਦਾ ਹੁੰਦਾ ਸੀ। ਉਹ ਹਰ ਟਾਈਮ ਹੀ ਮਹਾਰਾਜ ਵੱਲ ਦੇਖਦਾ ਰਹਿੰਦਾ ਸੀ। ਮਹਾਰਾਜ ਕਹਿੰਦੇ ਐਸੇ ਜਿਹੜੇ ਸਨਮੁਖ ਸਿੱਖ ਨੇ ਉਹ ਬਹੁਤ ਔਖੇ ਮਿਲਦੇ ਨੇ। ਜੇ ਸਨਮੁਖ ਬਣਨਾ ਹੈ ਕਿ ਆਪਾਂ ਘਰ ਕੰਮ ਵੀ ਕਰਨੇ ਨੇ, ਫਿਰ ਅਸੀਂ ਇੱਧਰ ਉੱਧਰ ਵੀ ਜਾਣਾ ਹੈ ਅਤੇ ਨਾਲ ਵੀ ਕਿਵੇਂ ਰਹੀਏ? ਸਤਿਗੁਰੂ ਕਹਿੰਦੇ ਨੇ ਇੱਕ ਹੁੰਦਾ ਸਰੀਰ ਕਰਕੇ ਰਹਿਣਾ, ਇੱਕ ਹੁੰਦਾ ਮਨ ਕਰਕੇ ਰਹਿਣਾ। ਸਤਿਗੁਰੂ ਕਹਿੰਦੇ ਜੀਅਹੋਂ ਰਹਿ ਗੁਰਨਾਲੇ, ਜੇ ਤੁਹਾਨੂੰ ਕੰਮ ਹੈ ਜਾਓ, ਪਰ ਮਨੋ ਸਤਿਗੁਰੂ ਨਾਲ ਜੁੜੇ ਰਹੋ। ਜੀਅਹੋਂ ਰਹਿ ਗੁਰਨਾਲੇ, ਆਪਣਾ ਮਨ ਇੱਥੇ ਛੱਡ ਜਾਓ ਗੁਰੂ ਕੇ ਚਰਨਾਂ ਵਿੱਚ। ਸਰੀਰ ਕਰਕੇ ਕੰਮ ਜਿਹੜੇ ਕਰਨੇ ਨੇ ਕਰਿਆ, ਉਹ ਮਨ ਗੁਰਚਰਨਾਂ ਨਾਲ ਜੁੜਿਆ ਰਹੇ, ਇਹ ਹੈ ਸਨਮੁਖਤਾ। ਫਿਰ ਇੱਕ ਕੰਮ ਕਰਿਆ ਕਰੋ, ਤੁਰੇ ਫਿਰਦੇ ਕੰਮ ਕਾਰ ਹੱਥਾਂ ਨਾਲ ਕਰਨੇ ਨੇ। ਗੁਰ ਕੇ ਚਰਨ ਹਿਰਦੈ ਤੇ ਆਏ, ਗੁਰੂ ਕੇ ਜਿਹੜੇ ਚਰਨ ਨੇ, ਵਾਹਿਗੁਰੂ ਮੰਤਰ ਹੈ, ਇਹਨੂੰ ਹਿਰਦੇ ਦੇ ਅੰਦਰ ਧਿਆਉਂਦੇ ਰਹੋ। ਸਨਮੁਖ ਜੇ ਬਣਨਾ ਹੈ, ਮਨ ਇੱਥੇ ਛੱਡ ਜਾਣਾ ਹੈ, ਹਿਰਦੇ ਵਿੱਚ ਨਾਮ ਨੂੰ ਜਪਣਾ ਹੈ, ਅੰਤਰ ਆਤਮ ਹੈ ਸੰਭਾਲੇ, ਅੰਤਰਾਤਮੇ ਹਮੇਸ਼ਾ ਯਾਦ ਰੱਖੇ ਗੁਰੂ ਸਾਹਿਬ ਨੂੰ, ਗੁਰਮੰਤਰ ਨੂੰ, ਕਿ ਮੇਰੇ ਗੁਰੂ ਕੌਣ ਨੇ, ਅਤੇ ਮੈਂ ਉਹਨਾਂ ਨੂੰ ਯਾਦ ਰੱਖਣਾ। ਮੈਨੂੰ ਗੁਰੂ ਨੇ ਗੁਰਮੰਤਰ ਦਿੱਤਾ ਹੈ, ਉਹ ਗੁਰਮੰਤਰ ਜਪਦੇ ਫਿਰਨਾ। ਵਾਹਿਗੁਰੂ ਕਹਿਣਾ ਸਤਿਗੁਰੂ ਨਾਲ ਵੀ ਜੋੜਦਾ ਹੈ, ਵਾਹਿਗੁਰੂ ਕਹਿਣਾ ਅਕਾਲ ਪੁਰਖ ਨਾਲ ਵੀ ਜੋੜਦਾ, ਕਿਉਂਕਿ ਗੁਰਮੰਤਰ ਗੁਰੂ ਨੇ ਦਿੱਤਾ ਹੈ, ਮਿਲਾਪ ਕਰਾਉਂਦਾ ਹੈ ਅਕਾਲ ਪੁਰਖ ਦਾ। ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਨਾ ਜਿਹੜਾ ਹੈ ਇਹ ਜੋੜਦਾ ਹੈ ਆਪਾਂ ਨੂੰ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਨਮੁਖ ਜੇ ਹੋਣਾ ਹੈ ਉਹਦੇ ਵਿੱਚ ਕੁਝ ਚੀਜ਼ਾਂ ਛੱਡਣੀਆਂ ਪੈਂਦੀਆਂ ਹਨ। ਆਪ ਛੱਡ ਸਦਾ ਰਹਿ ਪਰਣਾ, ਆਪਣਾ ਆਪ ਜਿਹੜਾ ਹੈ, ਆਪਣੱਤ ਜਿਹੜੀ ਹੈ, ਆਪਣੀ ਹਉਮੈ ਹੈ, ਇਹਨੂੰ ਛੱਡ ਬਈ। ਇਹ ਨਾ ਕਹਿ ਕਿ ਮੈਂ ਕਰ ਲਵਾਂਗਾ ਇਹ ਕੰਮ, ਮੈਂ ਕਰ ਦਿਆਂਗਾ, ਮੈਂ ਇਸ ਤਰ੍ਹਾਂ, ਇਹ ਸਭ ਛੱਡ ਦੇ। ਸਦਾ ਰਹਿ ਪਰਣਾ, ਪਰਣਾ ਦਾ ਅਰਥ ਹੁੰਦਾ ਆਸਰੇ, ਹਮੇਸ਼ਾ ਹੀ ਗੁਰੂ ਦੇ ਆਸਰੇ ਰਹੇ। ਪਰਣਾ ਗੁਰੂ ਦੇ ਆਸਰੇ ਕਿਵੇਂ ਰਹੇ? ਗੁਰਬਿਨ ਅਵਰ ਨਾ ਜਾਣੈ ਕੋਏ, ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਜਾਣੇ ਨਾ। ਸ਼ਕਤੀ ਵਾਲਾ, ਵਿਅਕਤੀ ਵਾਲਾ, ਪ੍ਰਗਿਆ ਵਾਲਾ, ਵੀ ਇਹ 'ਚ ਫਲਾਨੇ 'ਚ ਬੜੀ ਸ਼ਕਤੀ ਹੈ, ਫਲਾਨਾ ਐਸਾ ਕਰ ਦਿੰਦਾ, ਇਤਨਾ ਮਨ ਨਹੀਂ ਡਲਾਉਣਾ। ਕਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਰ ਸਕਦੇ? ਕਿਆ ਗੁਰੂ ਤੇਗ ਬਹਾਦਰ ਸਾਹਿਬ 'ਚ ਸ਼ਕਤੀ ਨਹੀਂ ਹੈ? ਮਹਾਰਾਜ ਦਸਵੇਂ ਪਾਤਸ਼ਾਹ ਜਦ ਅੰਤਮ ਸਮੇਂ ਜੋਤੀ ਜੋਤ ਸਮਾਉਣ ਲੱਗੇ ਤਾਂ ਇਹ ਉਪਦੇਸ਼ ਕਰ ਦਿੱਤਾ ਸਾਰਿਆਂ ਸਿੰਘਾਂ ਨੂੰ, ਭਾਈ ਸੰਗਤੋ ਗੁਰਸਿੱਖੋ ਸਿੰਘੋ ਸੁਣੋ, ਦੁਨੀਆਂ ਅੰਦਰ ਲੋਕਾਂ ਕੋਲ ਸ਼ਕਤੀ ਬਹੁਤ ਹੈ, ਸਿੱਧਾਂ ਕੋਲ ਬਹੁਤ ਸ਼ਕਤੀਆਂ ਨੇ। ਜੇ ਕੋਈ ਬੰਦਾ ਤੁਹਾਡੇ ਸਾਹਮਣੇ ਦਰਖਤ 'ਤੇ ਬੈਠ ਕੇ ਦਰਖਤ ਨੂੰ ਉਡਾ ਕੇ ਲੈ ਜਾਵੇ ਤੁਸੀਂ ਹੈਰਾਨ ਹੋ ਜਾਓਗੇ, ਕੰਧ 'ਤੇ ਬੈਠ ਕੇ ਕੰਧ ਨੂੰ ਭਜਾ ਕੇ ਲੈ ਜਾਵੇ ਤੁਸੀਂ ਹੈਰਾਨ ਹੋ ਜਾਓਗੇ। ਭਾਈ ਚਾਹੇ ਕੋਈ ਕਿੰਨੀ ਸ਼ਕਤੀ ਦਿਖਾਵੇ, ਪਹਾੜ ਉਡਾ ਕੇ ਲੈ ਜਾਵੇ ਭਾਵੇਂ, ਪਰ ਗੁਰੂ ਗ੍ਰੰਥ ਸਾਹਿਬ ਤੋਂ ਨਿਸ਼ਚਾ ਨਾ ਡਲਾਇਓ। ਤੇ ਇਸ ਕਰਕੇ ਦੁਨੀਆਂ ਦੇ ਅੰਦਰ ਸਤਿਗੁਰੂ ਕਹਿੰਦੇ ਬਹੁਤ ਲੋਕਾਂ ਕੋਲ ਬਹੁਤ ਸ਼ਕਤੀਆਂ ਨੇ, ਮਾੜੀ ਜਿਹੀ ਗੱਲ ਦੇਖ ਕੇ ਆਪਾਂ ਭਰਮ ਨਾ ਜਾਈਏ। ਉਹ ਸਾਰਾ ਕੁਝ ਗੁਰੂ ਸਾਹਿਬ ਤੋਂ ਹੀ ਲੈ ਕੇ ਜਾਂਦੇ ਨੇ, ਮੱਥਾ ਟੇਕ ਕੇ ਝਾੜੂ ਦੇ ਕੇ ਸ਼ਕਤੀ ਸਾਰੀ ਮਹਾਰਾਜ ਤੋਂ ਹੀ ਲੈ ਕੇ ਜਾਂਦੇ ਨੇ। ਸਤਿਗੁਰੂ ਕਹਿੰਦੇ ਫਿਰ ਆਪਾਂ ਭਰਮਣਾ ਨਹੀਂ ਹੈ, ਗੁਰਬਿਨ ਅਵਰ ਨਾ ਜਾਣੈ ਕੋਏ, ਗੁਰੂ ਤੋਂ ਬਿਨਾਂ ਹੋਰ ਨਾ ਕਿਸੇ ਨੂੰ ਜਾਣੇ, ਆਪਣਾ ਮਾਲਕ ਆਪਣਾ ਪਤੀ ਸਭ ਕੁਛ ਗੁਰੂ ਨੂੰ ਜਾਣਨਾ। ਸ਼ਕਤੀ ਵਾਲਾ ਵੀ ਇਹੀ ਹੈ, ਤਾਰਨ ਵਾਲਾ ਵੀ ਇਹੀ ਹੈ। ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਸੰਤੋ ਗੁਰਮੁਖੋ ਸੁਣੋ, ਉਹ ਸਿੱਖ ਜਿਹੜਾ ਹੈ ਨਾ ਉਹ ਸਨਮੁਖ ਹੁੰਦਾ ਹੈ, ਉਹਨੂੰ ਸਨਮੁਖ ਸਿੱਖ ਕਹਿੰਦੇ ਨੇ। 21ਵੀਂ ਪੌੜੀ ਨੂੰ ਬਾਰ ਬਾਰ ਪੜ੍ਹੋ ਅਤੇ ਵਿਚਾਰੋ ਕਿ ਮੈਂ ਸਨਮੁਖ ਸਿੱਖ ਬਣਨਾ। ਹੁਣ ਸਤਿਗੁਰੂ ਕਹਿੰਦੇ ਇਹ ਸਨਮੁਖ ਸਿੱਖ ਹੈ, ਹੁਣ ਬੇਮੁਖ, ਹੁਣ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਛੱਡ ਗਿਆ, ਸਭ ਭੁੱਲ ਭੁਲਾ ਗਿਆ, ਮਾਇਆ ਦਾ ਵਪਾਰੀ ਬਣ ਗਿਆ, ਥਾਂ ਥਾਂ ਦੇ ਉੱਤੇ ਮੱਥੇ ਟੇਕਦਾ ਭਟਕਦਾ ਫਿਰਦਾ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਹੋ ਤਾਂ ਗਿਆ ਹੈ ਪਰ ਉਹਨੂੰ ਇਹ ਨਹੀਂ ਪਤਾ ਕਿ ਜੋ ਸਤਿਗੁਰੂ ਦੇ ਸਕਦੇ ਨੇ ਉਹ ਮੁਕਤੀ ਹੈ, ਉਹ ਕਿਸੇ ਨੇ ਹੋਰ ਦੇਣੀ ਨਹੀਂ। ਜਿਹੜੀ ਚੀਜ਼ ਨੂੰ ਦੇਖ ਕੇ ਤੁਸੀਂ ਭਟਕੇ ਹੋ ਕਿ ਫਲਾਨਾ ਬੰਦਾ ਸਿਰ ਦਰਦ ਹਟਾ ਦਿੰਦਾ, ਫਲਾਨਾ ਬੰਦਾ ਉੱਥੇ ਫਲਾਨੀ ਚੀਜ਼ ਹਟਾ ਦਿੰਦਾ, ਉਹ ਠੀਕ ਹੈ, ਹਰ ਜਗ੍ਹਾ ਤੁਹਾਨੂੰ ਹਰ ਚੀਜ਼ ਮਿਲ ਸਕਦੀ ਹੈ, ਪਰ ਬਿਨ ਸਤਿਗੁਰ ਮੁਕਤ ਨਾ ਪਾਵੇ। ਮਾਇਆ ਦੇ ਬੰਧਨਾਂ ਤੋਂ, ਇਹ ਜਮਦੂਤਾਂ ਤੋਂ, ਇਹ ਨਰਕਾਂ ਤੋਂ, ਇਹਨਾਂ ਤੋਂ ਮੁਕਤੀ ਕੌਣ ਦੇਵੇਗਾ? ਕਿਉਂਕਿ ਜਿੰਨਾ ਮਰਜ਼ੀ ਕਿਤੇ ਭਟਕ ਲਓ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਅਤੇ ਨਾਮ ਸਤਿਗੁਰੂ ਦਿੰਦੇ ਨੇ। ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਜਿਹੜੇ ਵਿਵੇਕ ਗਿਆਨਵਾਨ ਨੇ, ਬ੍ਰਹਮ ਗਿਆਨੀ ਨੇ, ਉਹਨਾਂ ਨੂੰ ਜਾ ਕੇ ਪੁੱਛੋ, ਵਿਚਾਰਵਾਨਾਂ ਨੂੰ ਪੁੱਛੋ ਕਿ ਸਤਿਗੁਰੂ ਤੋਂ ਬਿਨਾਂ ਮੈਨੂੰ ਮੁਕਤੀ ਮਿਲ ਜਾਵੇਗੀ? ਅੱਗਿਓਂ ਉਹ ਜਵਾਬ ਇਹੀ ਦੇਣਗੇ ਕਿ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਜਿੰਨਾ ਮਰਜ਼ੀ ਬੰਦਾ ਭਰਮ ਆਵੇ, ਭਟਕ ਜਾਵੇ, ਕਿਤੇ ਵੀ ਗੇੜੇ ਖਾਇਓ, ਭਾਵੇਂ ਕਿੰਨੇ ਜਨਮ ਗੇੜੇ ਖਾਇਓ, ਇੱਥੇ ਹੀ ਆਉਣਾ ਪੈਣਾ। ਕੋਈ ਵੀ ਹੋਵੇ, ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਦੂਜੇ ਨੇ ਕੋਈ ਵੀ, ਤੁਸੀਂ ਕਹੋਗੇ ਕਿ ਐਡੇ ਵੱਡੇ ਨੇ ਨਾ? ਰਸਤਾ ਇੱਕੋ ਹੀ ਹੈ ਹਰੇਕ ਦਾ, ਸੱਚਖੰਡ ਦਾ ਦਰਵਾਜ਼ਾ ਇੱਕੋ ਹੀ ਹੈ, ਹੋਰ ਚੋਰ ਮੋਰੀ ਨਹੀਂ ਹੈ ਉੱਥੇ ਕਿ ਹੋਰ ਕੋਈ ਕਿਸੇ ਰਸਤੇ ਵੜ ਜਾਵੇਗਾ। ਮਹਾਰਾਜ ਦਾ ਹੁਕਮ ਜਿਹੜਾ ਹੈ ਆਪਾਂ ਮੰਨਣ ਤੋਂ ਮੁਨਕਰ ਹੋ ਸਕਦੇ ਹਾਂ, ਪਰ ਭਗਤ ਨਹੀਂ, ਦੇਵਤੇ ਨਹੀਂ ਉੱਥੇ ਮੁਨਕਰ ਹੁੰਦੇ। ਮਹਾਰਾਜ ਨੇ ਇੱਕ ਵਾਰ ਵਚਨ ਕਰ ਦਿੱਤਾ ਬਈ ਅਸੀਂ ਆਹ ਮਰਿਆਦਾ ਬਣਾਈ ਆ, ਅਕਾਲ ਪੁਰਖ ਦੀ ਮਰਿਆਦਾ ਨੂੰ ਸਾਰੇ ਮੰਨਦੇ ਨੇ ਵੀ ਆਹ ਕੰਮ ਕਰਨਾ, ਸਾਰੇ ਜਾਣੇ ਭਾਈ ਮੁੜਿਆਓ। ਸੱਚਖੰਡ ਚੋਂ ਬੁਲਾ ਕੇ ਸਭ ਨੂੰ ਅੰਮ੍ਰਿਤ ਛਕਾਤਾ ਮਹਾਰਾਜ ਨੇ। ਇਹ ਪੰਜ ਪਿਆਰੇ ਸੱਚਖੰਡ 'ਚ ਹੀ ਮੁੜ ਕੇ ਆਏ ਸੀ, ਭਾਈ ਧੰਨੇ ਹੋਣੀ ਅਤੇ ਭਗਤ ਨਾਮਦੇਵ ਹੋਣੀ ਅਤੇ ਕਬੀਰ ਅਤੇ ਫਰੀਦ ਕੇ ਸਾਰੇ ਮੋੜ ਲਿਆਉਂਦੇ ਫਿਰ ਮਰਿਆਦਾ ਚਾਓ। ਨਾਲੇ ਉਹ ਵੀ ਖੁਸ਼ ਹੁੰਦੇ ਨੇ ਕਿ ਵੀ ਸਾਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ, ਕੋਈ ਮਰਿਆਦਾ ਵਿੱਚ ਰੱਖਿਆ। ਸਤਿਗੁਰੂ ਨੇ ਅੱਜ ਤੱਕ ਜਿੰਨੇ ਆਪਾਂ ਕਹੀਏ ਕਿ ਫਲਾਨੇ ਬੰਦੇ ਜਿਹੜੇ ਸੀ ਉਹ ਮਹਾਰਾਜ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਤੋਂ ਪਹਿਲਾਂ ਅੰਮ੍ਰਿਤ ਨਹੀਂ ਛਕਿਆ, ਉਹ ਵੀ ਸਾਰੇ ਤਰ ਗਏ, ਇਹਨਾਂ ਸਤਯੁਗ 'ਚ ਫਲਾਨਾ ਮੁਕਤ ਹੋ ਗਿਆ, ਤ੍ਰੇਤੇ 'ਚ ਮੁਕਤ ਹੋ ਗਿਆ। ਉਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਸਭ ਨੂੰ ਬੁਲਾਇਆ ਵਾਪਸ, ਪੂਰਾ ਸੱਚਖੰਡ ਬੁਲਾ ਕੇ ਹੀ ਅੰਮ੍ਰਿਤ ਛਕਾਇਆ ਹੋਇਆ ਸਭ ਨੂੰ, ਜਿੰਨੀਆਂ ਫੌਜਾਂ ਲੜੀਆਂ ਨੇ, ਜਿੰਨੇ ਸਿੰਘਾਂ ਨੇ ਜੰਗ ਕੀਤੇ ਨੇ, ਜਿੰਨੇ ਮਹਾਰਾਜ ਦੇ ਨਾਲ ਰਹੇ ਨੇ, ਉਹ ਸਾਰੇ ਹੀ ਜਿਹੜੇ ਪਹਿਲਾਂ ਵੀ ਸਿੱਖ ਹੋਏ ਨੇ ਗੁਰੂ ਨਾਨਕ ਦੇਵ ਜੀ, ਉਹਨਾਂ ਨੂੰ ਵੀ ਬੁਲਾਇਆ। ਇਹ ਨਹੀਂ ਹੁੰਦਾ ਕਿ ਉਹ ਸਾਡੇ ਵਰਗੇ ਆਕੜ ਵਾਲੇ ਹੁੰਦੇ ਨੇ ਜਾਂ ਅਸੀਂ ਕਹੀ ਅਸੀਂ ਨਹੀਂ ਹੁਣ ਛਕਣਾ ਹੈ, ਉਹ ਤਾਂ ਖੁਸ਼ ਹੋ ਕੇ ਛਕਦੇ ਨੇ। ਅਤੇ ਜੇ ਕਹੋ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਅੰਮ੍ਰਿਤ ਛਕਿਆ ਸੀ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਉਹ ਵੀ ਗੁਰੂ ਗੋਬਿੰਦ ਸਿੰਘ ਆਪ ਹੀ ਸੀ, ਗੁਰੂ ਨਾਨਕ ਦੇਵ ਜੀ ਹੋਈ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਚਰਨਾਂ ਨਾਲ ਲੱਗ ਕੇ ਹੀ ਮੁਕਤੀ ਦੀ ਪ੍ਰਾਪਤੀ ਕਰਦਾ ਹੈ। ਸਾਰੇ ਤਾਂ ਤਰਲੇ ਕਰਦੇ ਨੇ, ਇਹ ਮੁਕਤ ਇਹਨਾਂ ਵਿੱਚੋਂ ਕੋਈ ਨਹੀਂ ਨਾ ਹੈ ਅਸਲ ਵਿੱਚ, ਨਿੰਦਾ ਵਾਲੀ ਗੱਲ ਨਹੀਂ ਹੈ। ਦੇਵੀ ਦੇਵਤੇ ਦੂਜੇ ਤੀਜੇ ਪੀਰ ਪੈਗੰਬਰ ਇਹ ਮੁਕਤ ਨਹੀਂ ਹੁੰਦੇ ਹੈ, ਇਹ ਵਿਚਾਰੇ ਤਾਂ ਐਵੇਂ ਤੁਰੇ ਫਿਰਦੇ ਰਹਿੰਦੇ ਨੇ। ਸ਼ਕਤੀਆਂ ਦੇ ਮਾਲਕ ਨੇ ਇਹ ਜ਼ਰੂਰ ਹੈ, ਸ਼ਕਤੀਆਂ ਹੋਣੀਆਂ ਹੋਰ ਚੀਜ਼ ਹੈ। ਸਤਿਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੰਗੇ, ਲੇਖਾ ਤਾਂ ਇਹਨਾਂ ਨੂੰ ਵੀ ਦੇਣਾ ਪੈਂਦਾ, ਫਿਰ ਮੁਕਤ ਕਿੱਥੋਂ ਹੋ ਗਏ? ਸਤਿਗੁਰੂ ਹੀ ਮੁਕਤ ਨੇ ਅਤੇ ਸਤਿਗੁਰੂ ਹੀ ਮੁਕਤ ਕਰਦੇ ਨੇ। ਇਹਨਾਂ ਨੇ ਤਾਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਵਾਰ ਵਾਰ, ਮਹਾਰਾਜ ਸਾਨੂੰ ਵੀ ਲੈ ਚੱਲਿਓ ਨਾਲ, ਮਹਾਰਾਜ ਸਾਨੂੰ ਵੀ ਅੰਮ੍ਰਿਤ ਛਕਾਓ, ਸਾਨੂੰ ਵੀ ਗੁਰਸਿੱਖਾਂ ਦੇ ਘਰ 'ਚ ਜਨਮ ਦਿਓ। ਇਹਨਾਂ ਸਾਰਿਆਂ ਨੇ ਵਾਰੀ ਵਾਰੀ ਆ ਕੇ ਅੰਮ੍ਰਿਤ ਛਕ ਕੇ ਸਤਿਗੁਰੂ ਨਾਲ ਰਹਿ ਕੇ ਸੇਵਾ ਕਰਕੇ ਫਿਰ ਮੁਕਤੀ ਪ੍ਰਾਪਤ ਕੀਤੀ। ਸਿੱਧਾ ਇਹਨਾਂ ਵਿੱਚੋਂ ਕੋਈ ਵੀ ਮੁਕਤ ਨਹੀਂ ਹੁੰਦਾ। ਸਤਿਗੁਰੂ ਤਾਂ ਸਾਰਿਆਂ ਨੂੰ ਕਹਿੰਦੇ ਨੇ ਇਹ ਠੀਕ ਹੈ ਬਈ ਤੂੰ ਏਡਾ ਵੱਡਾ ਹੋਏਗਾ, ਪਰ ਮੁਕਤ ਉਦੋਂ ਹੋਏਗਾ ਜਦ ਗੁਰੂ ਘਰ 'ਚ ਜਨਮ ਲਏਗਾ। ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਅਨਹਤ ਰਾਤੇ ਇਹੋ ਮਨ ਲਾਇਆ। ਮਹਾਰਾਜ ਕਹਿੰਦੇ ਜਦ ਤੂੰ ਸਾਡੇ, ਗੋਰਖ ਨੇ ਬੜੀ ਮੰਗੀ ਮੁਕਤੀ, ਮਹਾਰਾਜ ਕਹਿੰਦੇ ਗੋਰਖ ਮੁਕਤੀ ਚਾਹੁੰਦਾ ਨਾ, ਗੁਰੂ ਘਰ 'ਚ ਜਨਮ ਲੈਣਾ ਪਵੇਗਾ, ਬਾਕੀ ਤੇਰੀਆਂ ਸਾਰੀਆਂ ਗੱਲਾਂ ਠੀਕ ਨੇ। ਗੋਰਖ ਵੀ ਫਿਰ ਮਹਾਰਾਜ ਦੇ ਘਰ 'ਚ ਜਨਮ ਲੈ ਕੇ ਮੁਕਤ ਹੋਇਆ। ਕਿੱਡਾ ਹੀ ਵੱਡਾ ਕੋਈ ਹੋਵੇ ਉਹ ਮੁੜ ਕੇ ਇੱਥੋਂ ਦੀ ਉਹੀ ਲੋਕ ਲੰਘਣਾ, ਇਸੇ ਦਰਵਾਜ਼ੇ 'ਚ ਲੰਘਣਾ, ਦੂਜਾ ਕਿਸੇ ਲਈ ਕੋਈ ਹੋਰ ਰਸਤਾ ਹੈ ਹੀ ਨਹੀਂ। ਸੰਗਤ ਨੂੰ ਸਿਰਫ ਉਨੀ ਓ ਗੱਲ ਇਸ਼ਾਰੇ ਮਾਤਰ ਹੀ ਬੜੀ ਹੁੰਦੀ ਹੈ, ਭੇਤ ਦੀਆਂ ਚੀਜ਼ਾਂ ਨੇ ਜੇ ਆਪਾਂ ਦੱਸਾਂਗੇ ਤਾਂ ਫਿਰ ਬਹੁਤ ਗੜਬੜ ਖੜੀ ਹੋ ਜਾਂਦੀ ਹੈ। ਇਸ ਕਰਕੇ ਇੰਨਾ ਹੀ ਬੜਾ ਵੀ ਸਾਰਿਆਂ ਨੂੰ ਇਸੇ ਹੀ ਰਾਹ ਲੰਘਣਾ ਪੈਣਾ, ਚਾਹੇ ਕੋਈ ਕਿੰਨਾ ਵੱਡਾ ਦੇਵਤਾ ਪੀਰ ਪੈਗੰਬਰ ਜੀ ਨੂੰ ਤੁਸੀਂ ਕੋਈ ਵੀ ਕਿਸੇ ਨੂੰ ਮੰਨੀ ਜਾਵੇ, ਮੁਕਤੀ ਨਹੀਂ ਮਿਲਦੀ ਕਿਸੇ ਨੂੰ, ਸੱਚਖੰਡ ਦਾ ਦਰਵਾਜ਼ਾ ਨਹੀਂ ਮਿਲਦਾ। ਉਹ ਤਾਂ ਉਦੋਂ ਹੀ ਮਿਲਣਾ ਜਦੋਂ ਗੁਰੂ ਘਰ ਦੇ ਰਾਹੀਂ ਹੋ ਕੇ ਜਾਵੇਗਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਾਂ ਇਹ ਠੀਕ ਹੈ ਕਿ ਹੋਰ ਚੜ੍ਹਾਈ ਕਰ ਜਾਂਦੇ ਨੇ, ਅਵਸਥਾਵਾਂ ਵੀ ਅੱਛੀਆਂ ਹੁੰਦੀਆਂ ਉਹਨਾਂ ਦੀਆਂ, ਪੂਰੀਆਂ ਨੇ ਉਹ ਉੱਥੇ ਪੂਰੀਆਂ 'ਚ ਚਲੇ ਜਾਂਦੇ ਨੇ, ਪਰ ਸੱਚਖੰਡ ਦਾ ਦਰਵਾਜ਼ਾ ਸਿਰਫ ਮਹਾਰਾਜ ਉਹਨਾਂ ਨੂੰ ਹੀ ਖੋਲਦੇ ਨੇ ਜਿਹੜੇ ਸਤਿਗੁਰੂ ਦੇ ਰਾਹੀਂ ਹੋ ਕੇ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਫਿਰ ਮੁਕਤ ਪਾਏ ਲਾਗ ਚਰਨੀ, ਉਹ ਫਿਰ ਵੀ ਜਦੋਂ ਕਦੇ ਆਵੇਗਾ ਨਾ ਘੁੰਮ ਘੁਮਾ ਕੇ, ਫਿਰ ਵੀ ਮੁਕਤੀ ਚਰਨਾਂ ਨਾਲ ਹੀ ਲੱਗ ਕੇ ਮਿਲਣੀ ਹੈ। ਸਤਿਗੁਰ ਕੀ ਕਰਦੇ ਨੇ, ਸਤਿਗੁਰੂ ਸ਼ਬਦ ਸੁਣਾਏ, ਫਿਰ ਸਤਿਗੁਰੂ ਹੀ ਉਹਨੂੰ ਉਪਦੇਸ਼ ਸੁਣਾਉਣਗੇ। ਉਹ ਜਿਹੜਾ ਆਕੜਿਆ ਫਿਰਦਾ ਬਾਹਰ, ਫਿਰਦਾ ਰਹੋ, ਦੂਜਾ ਜਨਮ ਲੈ ਫਿਰ ਵੀ ਆਕੜਿਆ ਫਿਰਦਾ ਰਹੋ, ਤੀਜਾ ਲਓ, ਕਰੋੜਾਂ ਜਨਮ ਆਕੜਿਆ ਰਹੋ, ਅੰਤ ਨੂੰ ਕਦੇ ਨਾ ਕਦੇ ਟੁੱਟ ਕੇ ਇੱਥੇ ਆ ਕੇ ਡਿੱਗੇਗਾ, ਇੱਥੇ ਹੀ ਉਪਦੇਸ਼ ਸੁਣੇਗਾ, ਇੱਥੋਂ ਹੀ ਤੇਰਾ ਭਲਾ ਹੋਣਾ ਹੈ, ਹੋਰ ਕੋਈ ਰਾਹ ਨਹੀਂ, ਕਿਸੇ ਲਈ ਕੋਈ ਰਸਤਾ ਨਹੀਂ। ਜਿੰਨਾ ਮਰਜ਼ੀ ਕੋਈ ਮਹਾਰਾਜ ਕਹਿੰਦੇ ਗੇੜੇ ਖਾਈ ਜਾਵੇ, ਕਿਉਂਕਿ ਤੁਹਾਡੀ ਮੋਹਰ ਤੋਂ ਬਿਨਾਂ ਕੁਛ ਬਣਦਾ ਹੀ ਨਹੀਂ ਹੈ। ਜਿਹੜੇ ਸਿੱਖ 'ਤੇ ਤੁਹਾਡੀ ਮੋਹਰ ਲੱਗ ਜਾਏ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜੇ ਕੇਸ ਨੇ ਨਾ, ਇਹ ਸਾਡੀ ਮੋਹਰ ਹੈ, ਜਦ ਸਿਰ 'ਤੇ ਕੇਸ ਨੇ ਤਾਂ ਸਾਡੀ ਮੋਹਰ ਹਾਜ਼ਰ ਹੈ, ਜਦ ਮੋਹਰ ਹੀ ਨਹੀਂ ਸਿਰ 'ਤੇ ਰੱਖੀ ਲੋਕਾਂ ਨੇ ਤਾਂ ਉਹ ਬੰਦੇ ਨੇ ਤਰਨਾ ਕੀ ਹੈ। ਕਿਸੇ ਕਾਗਜ਼ ਤੋਂ ਆਪਾਂ ਮੋਹਰ ਪਾੜ ਦਈਏ, ਅਫਸਰ ਦੇ ਸਾਈਨ ਮਿਟ ਜਾਣ, ਪਾੜ ਕੇ ਸੁੱਟ ਦਈਏ, ਬਾਕੀ ਦਾ ਕਾਗਜ਼ ਨਿਕੰਮਾ ਰਹਿ ਜਾਂਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੇ ਸੀਸ 'ਤੇ ਕੇਸ ਦਿੱਤੇ ਨੇ, ਮੋਹਰ ਦਿੱਤੀ ਖਾਲਸੇ ਨੂੰ। ਮਹਾਰਾਜ ਕਹਿੰਦੇ ਅਸੀਂ ਜੇ ਸਿੱਖ ਨਰਕਾਂ 'ਚ ਵੀ ਪੈ ਜਾਵੇ ਗਲਤੀ ਕਰਕੇ, ਕੋਈ ਕੁਰਾਹਤਾਂ ਕਰਕੇ, ਕੋਈ ਅਸੀਂ ਨਰਕਾਂ ਵਿੱਚ ਵੀ ਆਪਣੇ ਸਿੱਖਾਂ ਨੂੰ ਕੇਸਾਂ ਤੋਂ ਪਛਾਣ ਲੈਂਦੇ ਹਾਂ, ਪਛਾਣ ਕੇ ਵੀ ਕੱਢ ਲੈਂਦੇ ਹਾਂ, ਫਿਰ ਵੀ ਧਿਆਨ ਰੱਖਦੇ ਨੇ। ਜੇ ਇਹ ਨਹੀਂ ਕਿ ਇੱਥੇ ਹੀ ਧਿਆਨ ਰੱਖਦੇ ਨੇ, ਸਤਿਗੁਰੂ ਤਾਂ ਸਾਡਾ ਸਾਰਿਆਂ ਲੋਕਾਂ 'ਚ ਧਿਆਨ ਰੱਖਦੇ ਨੇ। ਕਹਿ ਨਾਨਕ ਵਿਚਾਰ ਦੇਖੋ, ਸਤਿਗੁਰੂ ਕਹਿੰਦੇ ਤੁਸੀਂ ਵੀ ਭਾਵੇਂ ਸਾਰੇ ਵਿਚਾਰ ਕੇ ਦੇਖ ਲਓ, ਭਾਵੇਂ ਕਿਸੇ ਨਾਲ ਵੀ ਵਿਚਾਰ ਕਰ ਲਓ, ਬਿਨ ਸਤਿਗੁਰ ਮੁਕਤ ਨਾ ਪਾਏ। ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਬੰਧਨ ਮੁਕਤ, ਮਾਇਆ ਮੁਕਤ ਹੋਣਾ ਨਹੀਂ। ਮਾਇਆ ਦੇ ਬੰਧਨ ਕਿਹਨੇ ਕੱਟਣੇ ਨੇ, ਕਿਹਨੂੰ ਕਹਾਂਗੇ ਕਿ ਦੁਨੀਆਂ 'ਚ ਵੱਡਾ ਹੈ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣੇ, ਤੇ ਫਿਰ ਉਹਦੇ ਤਿੰਨ ਚੇਲੇ ਨੇ, ਇਹ ਤਾਂ ਮਾਇਆ ਦੇ ਚੇਲੇ ਨੇ, ਇਹਨਾਂ ਨੇ ਸਾਨੂੰ ਮੁਕਤੀ ਕਿੱਥੋਂ ਦੇਣੀ ਹੈ? ਕਿਹੜਾ ਵੱਡਾ ਹੈ ਜਿਹੜਾ ਮੁਕਤੀ ਦੇਵੇਗਾ? ਇਹ ਤਾਂ ਉਹ ਅਕਾਲ ਪੁਰਖ ਹੀ ਮੁਕਤੀ ਬਖਸ਼ਿਸ਼ ਕਰਦੇ ਨੇ ਸਾਰਿਆਂ ਨੂੰ। ਕਹਿੰਦੇ ਵਿਚਾਰ ਕੇ ਦੇਖ ਲਓ, ਇਸ ਕਰਕੇ ਕਹਿੰਦੇ ਹੈ ਵੀ ਆ ਜਾਓ ਸਾਰੇ ਆ ਜਾਓ। ਨਿਸ਼ਾਨ ਸਾਹਿਬ ਦਾ ਫਰਲਾ ਹਿੱਲਦਾ, ਨਿਸ਼ਾਨ ਸਾਹਿਬ ਦਾ ਫਰਲਾ ਹਿੱਲ ਹਿੱਲ ਕੇ ਆਵਾਜ਼ਾਂ ਮਾਰਿਆ, ਆ ਜਾਓ ਆ ਜਾਓ ਸਾਰੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਆ ਜਾਓ ਭਾਈ ਸਤਿਗੁਰੂ ਦੇ ਪਿਆਰੇ ਹੋ, ਗੁਰਸਿੱਖੋ, ਆ ਜਾਓ ਭਾਈ, ਆਓ ਮਿਲ ਕੇ ਬਾਣੀ ਗਾਈਏ, ਗਾਓ ਕੀਰਤਨ ਕਰੋ ਬਾਣੀ ਦਾ, ਆ ਜਾਓ ਕੀਰਤਨ ਕਰੀਏ ਰਲ ਕੇ ਸਾਰੇ ਜਾਣੇ, ਸੱਚੀ ਮਹਿਮਾ ਕਰੀਏ, ਗਾ ਕੇ ਸ਼ਬਦ ਪੜ੍ਹੀਏ। ਬਾਣੀ ਤਾਂ ਗਾਵਹੋ ਗੁਰੂ ਕੇਰੀ। ਮਹਾਰਾਜ ਕਹਿੰਦੇ ਕਿਉਂਕਿ ਬਾਣੀਆਂ ਸਿਰ ਬਾਣੀ, ਦੁਨੀਆਂ ਵਿੱਚ ਜਿੰਨੀਆਂ ਬਾਣੀਆਂ ਨੇ, ਵੇਦ ਬਾਣੀ ਹੈ ਚਾਹੇ ਕੋਈ ਹੋਰ ਬਾਣੀ ਹੈ ਚਾਹੇ ਕੋਈ ਹੋਰ ਬਾਣੀ ਹੈ, ਉਹਨਾਂ ਦੇ ਸਿਰ ਸ਼੍ਰੋਮਣੀ ਗੁਰੂ ਕੀ ਬਾਣੀ, ਤੁਰਕੀ ਬਾਣੀ, ਸਾਰਿਆਂ ਨਾਲੋਂ ਸ਼੍ਰੋਮਣੀ ਤੁਰਕੀ ਬਾਣੀ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਸਾਰਿਆਂ 'ਤੇ ਬਾਣੀ ਦੀ ਕਿਰਪਾ ਨਹੀਂ ਹੁੰਦੀ ਹੈ ਬਖਸ਼ਿਸ਼, ਜਿਨ ਕਉ ਨਦਰ ਕਰਮ ਹੋਵੇ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਹਿਰਦੇ ਤਿੰਨਾ ਸਮਾਣੀ, ਇਹ ਉਹਨਾਂ ਦੇ ਹੀ ਹਿਰਦੇ ਵਿੱਚ ਬਾਣੀ ਪ੍ਰਵੇਸ਼ ਕਰਦੀ ਹੈ ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ। ਸਾਰਿਆਂ ਦੇ ਦਿਲਾਂ ਵਿੱਚ ਇਹ ਬਾਣੀ ਪ੍ਰਵੇਸ਼ ਨਹੀਂ ਕਰ ਸਕਦੀ, ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਬਾਣੀ ਕਿਵੇਂ ਪ੍ਰਵੇਸ਼ ਕਰੇਗੀ? ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ। ਮਹਾਰਾਜ ਕਹਿੰਦੇ ਅੰਮ੍ਰਿਤ ਪੀਵੋ, ਕਿਵੇਂ ਬਾਣੀ ਪੜ੍ਹਨ ਰੂਪ ਅੰਮ੍ਰਿਤ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਜਿਹੜਾ ਅੰਮ੍ਰਿਤ ਹੈ ਇਹੀ ਹੈ ਜਿਹੜਾ ਅੰਮ੍ਰਿਤ ਆਪਾਂ ਬਾਣੀ ਪੜ੍ਹਨੀ ਹੈ, ਇਹ ਅੰਮ੍ਰਿਤ ਹੈ, ਗੁਰਮੰਤਰ ਅੰਮ੍ਰਿਤ ਹੈ, ਮੂਲ ਮੰਤਰ ਅੰਮ੍ਰਿਤ ਹੈ, ਇਹ ਸਾਰਾ ਅੰਮ੍ਰਿਤ ਹੀ ਹੈ। ਅੰਮ੍ਰਿਤ ਛਕੋ ਪ੍ਰਤੱਖ, ਜਿਹੜੀ ਕਥਾ ਸੁਣਦੇ ਹਾਂ ਅੰਮ੍ਰਿਤ ਕਥਾ ਹੈ, ਅੰਮ੍ਰਿਤ ਕੀਰਤਨ ਹੈ, ਹਰ ਚੀਜ਼ ਅੰਮ੍ਰਿਤ ਹੈ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਦੋਹਾਹੇ ਰਹੋ ਹਰ ਰੰਗ, ਹਮੇਸ਼ਾ ਹਰੀ ਨਾਮ ਰੰਗ ਵਿੱਚ ਆਨੰਦਿਤ ਰਹੋ, ਮਸਤ ਰਹੋ, ਅਤੇ ਹਰੀ ਨਾਮ ਨੂੰ ਇਉਂ ਜਪੋ ਜਿਵੇਂ ਸਾਰਿੰਗ ਪਾਣੀ, ਸਾਰਿੰਗ ਬਬੀਹਾ, ਜਿਵੇਂ ਪਾਣੀ ਨੂੰ ਪ੍ਰਿਓ 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 ਕਰਦਾ ਸਵੇਰੇ ਸਵੇਰੇ, ਜਪਿਓ ਸਾਰਿੰਗ ਪਾਣੀ, ਜਿਵੇਂ ਸਾਰਿੰਗ ਪਬੀਹਾ ਜਿਹੜਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਜਿਵੇਂ ਉਹ ਪ੍ਰਿਓ 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 ਕਰਦਾ। ਤੜਕੇ ਹੀ 2 ਵਜੇ ਸ਼ੁਰੂ ਹੋ ਜਾਂਦਾ, 2-3 ਵਜੇ ਜਦੋਂ ਉਹਨੂੰ ਪਿਆਸ ਲੱਗੀ ਹੁੰਦੀ। ਸਤਿਗੁਰੂ ਕਹਿੰਦੇ ਨੇ ਤੁਸੀਂ ਵੀ ਬੋਲੋ। ਜਦ ਉਹ ਪਬੀਹਾ ਇੱਕ ਮਾਮੂਲੀ ਪਸ਼ੂ, ਇੱਕ ਮਾਮੂਲੀ ਪੰਛੀ ਕਹਿੰਦਾ ਪ੍ਰਿਓ ਪ੍ਰਿਓ ਪਾਣੀ ਨੂੰ ਕਹਿੰਦਾ, 6 ਮਹੀਨਿਆਂ ਬਾਅਦ ਉਹਨੂੰ ਜਾ ਕੇ ਬੂੰਦ ਮਿਲਦੀ ਇੱਕ। ਸਤਿਗੁਰੂ ਕਹਿੰਦੇ ਜੇ ਬਬੀਹਾ ਇੱਕ ਪਸ਼ੂ ਪੰਛੀ ਸਵੇਰੇ ਉੱਠ ਕੇ ਕਹਿ ਸਕਦਾ ਤੇ ਤੁਸੀਂ ਸਵੇਰੇ ਉੱਠ ਕੇ ਬੰਦੇ ਕਿਉਂ ਨਹੀਂ ਕਹਿ ਸਕਦੇ? ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕਹਿ ਨਾਨਕ ਸਦਾ ਗਾਵੋ। ਕਹਿੰਦੇ ਜੀ ਬਸ ਥੋੜ੍ਹਾ ਚਿਰ ਹੀ ਪੜ੍ਹੀਏ, ਜਲਦੀ ਮੁਕਾਈਏ ਬਾਣੀ। ਸਤਿਗੁਰੂ ਕਹਿੰਦੇ ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਇਹ ਜਿਹੜੀ ਸੱਚੀ ਬਾਣੀ ਹੈ ਇਹਨੂੰ ਸਦਾ ਗਾਓ। ਵੀ ਪੰਜ ਬਾਣੀਆਂ ਪੜ੍ਹ ਲਈਆਂ ਸਵੇਰੇ, ਬਸ ਖਹਿੜਾ ਛੁੱਟ ਗਿਆ, ਹੁਣ ਰਹਿ ਰਾਸ ਪੜ੍ਹ ਲਈ, ਹੁਣ ਖਹਿੜਾ ਛੁੱਟ ਗਿਆ ਬਸ। ਮਹਾਰਾਜ ਦਾ ਤਾਂ ਹੁਕਮ ਨਹੀਂ ਹੈ, ਮਹਾਰਾਜ ਤਾਂ ਕਹਿੰਦੇ ਮੈਂ ਤਾਂ ਨਹੀਂ ਕਿਹਾ ਤੈਨੂੰ ਤੂੰ ਬਾਣੀ ਛੱਡ, ਜੇ ਤੇਰੇ ਕੋਲ ਟਾਈਮ ਲੱਗਦਾ ਤੂੰ ਬਾਣੀ ਫੇਰ ਹੋਰ ਪੜ੍ਹ ਲੈ। ਪੰਜ ਬਾਣੀਆਂ ਇੱਕ ਵਾਰ ਪੜ੍ਹ ਕੇ ਦੁਬਾਰਾ ਪੜ੍ਹਦਿਆਂ ਕੋਈ ਨੁਕਸਾਨ ਨਹੀਂ ਹੁੰਦਾ, ਪੰਜ ਬਾਣੀਆਂ ਦੁਬਾਰਾ ਵੀ ਪੜ੍ਹੀਆਂ ਜਾ ਸਕਦੀਆਂ ਨੇ, ਪੰਜ ਬਾਣੀਆਂ ਪੰਜ ਵਾਰ ਵੀ ਪੜ੍ਹੀਆਂ ਜਾ ਸਕਦੀਆਂ ਨੇ, ਰਹਿ ਰਸ ਪੰਜ ਵਾਰ ਵੀ ਪੜ੍ਹੀ ਜਾ ਸਕਦੀ। ਇਹ ਨਹੀਂ ਹੁੰਦਾ ਕਿ ਰਹਿ ਰਸ ਮੈਂ ਇੱਕ ਵਾਰ ਪੜ੍ਹ ਲਈ, ਨਾ, ਉਹਦਾ ਤਾਂ ਓਨਾ ਹੀ ਫਲ ਮਿਲੀ ਜਾਣਾ ਤੈਨੂੰ। ਹੋ ਸਕਦਾ ਪਿੱਛੇ ਕਿਸੇ ਦਿਨ ਰਹਿ ਗਈ ਬਈ, ਉਹ ਵੀ ਘਾਟਾ ਪੂਰਾ ਕਰ ਲਈਏ, ਦੋ ਰਹਿ ਰਸਾਂ ਪੜ੍ਹ ਲਓ, ਅੱਜ ਤਿੰਨ ਪੜ੍ਹ ਲਓ। ਕਈ ਵਾਰ ਰਹਿ ਵੀ ਜਾਂਦੀ ਰਹਿ ਰਸ, ਦੂਜੇ ਦਿਨ ਦੋ ਵੀ ਪੜ੍ਹ ਸਕਦੇ, ਦੂਜੇ ਦਿਨ ਦੋ ਨਿਤਨੇਮ ਵੀ ਹੋ ਸਕਦੇ ਨੇ, ਕੀਰਤਨ ਸੋਹਲੇ ਵੀ ਹੋ ਸਕਦੇ ਨੇ, ਸੁਖਮਨੀ ਸਾਹਿਬ ਜੇ ਪੰਜ ਪੰਜ ਪੜ੍ਹ ਸਕਦੇ ਹਾਂ, ਫਿਰ ਇਹ ਬਾਣੀਆਂ ਵੀ ਪੜ੍ਹ ਸਕਦੇ ਹਾਂ। ਮਹਾਰਾਜ ਕਹਿੰਦੇ ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਇਹ ਸੱਚੀ ਬਾਣੀ ਦਾ ਤਾਂ ਆਪਾਂ ਨੂੰ ਫਲ ਹੀ ਫਲ ਹੈ, ਫਲ ਹੀ ਫਲ ਹੈ। ਸੋ ਜੇ ਆਪਾਂ ਨੂੰ ਪੈਸੇ ਕਿਤੋਂ ਮਿਲਦੇ ਮਾੜੇ ਲੱਗਦੇ, ਜੇ ਆਪਾਂ ਨੂੰ ਕੋਈ ਕਹੇ 10 ਮਿੰਟ ਹੋਰ ਬਹਿ ਜਾ, 10-100 ਹੋਰ ਮਿਲ ਜੂ, ਜੇ ਕੋਈ ਕਹੇ ਜੇ ਤੁਸੀਂ 10 ਮਿੰਟ ਹੋਰ ਬਹਿ ਜਾਓ ਹੋਰ 10-100 ਮਿਲ ਜੂ, ਆਪਾਂ ਕਹਿੰਦੇ ਭਾਵੇਂ ਘੰਟਾ ਬਿਠਾਈ ਰੱਖੇ ਤਾਂ ਬੜੀ ਮੌਜ ਹੈ। ਉੱਥੇ ਆਪਾਂ ਇਹ ਕਹਿੰਦੇ ਕਿ ਜਿੱਥੇ ਕੁਛ ਸਾਨੂੰ ਸੰਸਾਰੀ ਪਦਾਰਥ ਮਿਲਦਾ ਸਾਨੂੰ ਦ੍ਰਿਸ਼ਟੀਆਂ ਨੂੰ, ਉੱਥੇ ਅਸੀਂ 2 ਘੰਟੇ ਹੋਰ ਵੀ ਬਹਿ ਸਕਦੇ ਹਾਂ ਕਿ 2 ਘੰਟੇ 'ਚ ਮੈਨੂੰ ਇੰਨਾ ਕੁਛ ਇੱਥੇ ਮਿਲ ਜਾਣਾ। ਸਤਿਗੁਰੂ ਕਹਿੰਦੇ ਨੇ ਜਿਵੇਂ ਗ੍ਰਿਸ਼ਤੀ ਬੰਦੇ ਨੇ ਇਹ ਸੰਸਾਰ ਦੇ ਅੰਦਰ ਪਦਾਰਥਾਂ ਲਈ ਆਪਣਾ ਸਮਾਂ ਲਾ ਹੀ ਦਿੰਦੇ ਨੇ ਕਿ ਚੱਲ ਕੋਈ ਨਹੀਂ, ਫਿਰ ਜੇ ਆਪਾਂ ਨੂੰ ਫਾਇਦਾ ਹੁੰਦਾ ਆਪਾਂ ਬੈਠ ਜਾਂਦੇ ਹਾਂ ਹੋਰ ਇੱਥੇ, ਫਿਰ ਉਹ ਬੈਠ ਹੀ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਜੇ ਨਾਮ ਵਾਲੇ ਪਾਸੇ ਨੂੰ ਜੁੜਨ ਦਾ ਯਤਨ ਕਰੋ, ਵੀ ਇੱਕ ਜਪਜੀ ਸਾਹਿਬ ਸ਼ੁਰੂ ਕੀਤਾ ਹੋਰ ਕਰ ਲਓ, ਇੱਕ ਹੋਰ ਕਰ ਲਓ। ਸਤਿਗੁਰੂ ਕਹਿੰਦੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਵੀ ਸਦਾ ਬਾਣੀ ਨਾਲ ਜੁੜੇ ਰਹੋ, ਬਾਣੀ ਪੜ੍ਹਦੇ ਰਹੋ, ਕੰਮ ਵੀ ਕਰਦੇ ਰਹੋ। ਕੰਮਾਂ ਨੂੰ ਕੀ ਹੈ, ਕੋਈ ਖਾਸ ਗੱਲ ਨਹੀਂ ਹੁੰਦੀ, ਲੋਕ ਇੱਕ ਕੰਮ ਕਰਦੇ ਨੇ ਨਾਲ ਹੋਰ ਵੀ ਕਰੀ ਜਾਂਦੇ ਨੇ। ਨਾਲੇ ਦੁਨੀਆ ਕਹਿੰਦੀ 1,00,000 ਗੁਣਾ ਜ਼ਿਆਦਾ ਹੈ ਦਿਮਾਗ ਕੰਪਿਊਟਰ ਨਾਲੋਂ, 1,00,000 ਗੁਣਾ ਜ਼ਿਆਦਾ ਸਮਰੱਥਾ, ਅਤੇ ਕੰਪਿਊਟਰ ਦੀ ਕਿੰਨੀ ਸਮਰੱਥਾ ਹੈ, ਫਿਰ ਆਪਣੇ ਦਿਮਾਗ ਦੀ ਸਮਰੱਥਾ ਇੰਨੀ ਕਿਉਂ ਨਹੀਂ ਬਣਦੀ ਹੈ? ਸਭ ਕੁਛ ਹੁੰਦਾ ਹੈ, 2-2, 3-3 ਕੰਮ ਇਹ ਐਟ ਏ ਟਾਈਮ ਬੰਦਾ ਕਰਦਾ ਹੈ, ਘਰ ਦੇ ਵਿੱਚ ਵੀ 4-4, 5-5 ਕੰਮ ਇੱਕੋ ਵਾਰੀ ਹੋਈ ਜਾਂਦੇ ਨੇ, ਅਤੇ ਫਿਰ ਨਾਲ ਨਾਲ ਜਿੱਥੇ ਇੰਨੇ ਕੰਮ ਹੋਰ ਕਰਦੇ ਹਾਂ ਉੱਥੇ ਮਹਾਰਾਜ ਕਹਿੰਦੇ ਨਾਲ ਨਾਲ ਇਹ ਵੀ ਕਰੀ ਜਾਇਆ ਕਰੋ। ਵਾਹਿਗੁਰੂ 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 ਵਾਹਿਗੁਰੂ। ਇਹ ਬਾਣੀ ਵੀ ਹੈ ਤੇ ਗੁਰਮੰਤਰ ਵੀ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ, ਵਾਹਿਗੁਰੂ 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 ਵਾਹਿ ਜੀਓ। ਬਾਣੀ ਵੀ ਹੈ ਨਾਲ ਗੁਰਮੰਤਰ ਵੀ ਹੈ, ਇਸ ਕਰਕੇ ਇਹਦੇ ਵਿੱਚ ਦੋਨੇ ਹੀ ਚੀਜ਼ਾਂ ਆ ਜਾਂਦੀਆਂ। ਵਾਹਿਗੁਰੂ 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 ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ